ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਤੇ ਬੜਾ ਹੀ ਨਿੱਘਾ ਤੇ ਗੂੜਾ ਜਿਹਾ ਸਵਾਗਤ ਹੈ ਦੋਸਤੋ, ਮੈਂ ਹਾਂ ਸ਼ਾਇਨਾ ਕਾਲਰਾ ਤੇ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਸਫਲਤਾ ਬਾਰੇ। ਬਹੁਤ ਸਾਰੇ ਪੰਜਾਬੀ ਵੱਡੇ ਟੀਚਿਆਂ ਦੇ ਨਾਲ ਆਸਟ੍ਰੇਲੀਆ ਪ੍ਰਵਾਸ ਕਰਦੇ ਨੇ, ਪਰ ਸਫਲਤਾ ਦਾ ਰਸਤਾ ਇੰਨਾ ਸੌਖਾ ਨਹੀਂ ਹੁੰਦਾ ਕਿ ਸਾਰੇ ਹੀ ਪਾਰ ਕਰ ਲੈਣ। SBS ਪੰਜਾਬੀ ਨੇ ਅਜਿਹੇ ਪੰਜਾਬੀ ਪ੍ਰਵਾਸੀਆਂ ਦੇ ਨਾਲ ਗੱਲਾਂ ਕੀਤੀਆਂ ਨੇ ਜਿਨ੍ਹਾਂ ਨੇ ਛੋਟੀ ਜਿਹੀ ਸ਼ੁਰੂਆਤ ਦੇ ਬਾਵਜੂਦ ਵੀ ਬਹੁਤ ਵੱਡੇ ਵੱਡੇ ਸਫਲਤਾ ਦੇ ਮੁਕਾਮ ਹਾਸਲ ਕਰ ਲਏ ਨੇ। ਪਰ ਉਹਨਾਂ ਨੇ ਇਹ ਕਿਵੇਂ ਕੀਤਾ? ਕੀ ਹਨ ਉਹਨਾਂ ਦੇ ਕਾਮਯਾਬੀ ਦੇ ਗੁਰ? ਆਓ ਸੁਣੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਸੈਟੇਲਾਈਟ ਨਿਰਮਾਤਾ ਕੰਪਨੀ ਦੇ ਮਾਲਕ ਜਸਪਾਲ ਸਰਾਏ ਤੋਂ ਲੈ ਕੇ ਮੈਡੀਕਲ ਜਗਤ ਦੇ ਧੁਰੰਧਰ ਮਨੂ ਕਾਲਾ ਅਤੇ ਰਸੋਈ ਦੇ ਰਾਜਾ ਅਤੁਲ ਚਨਾਨਾ ਤੱਕ ਅਸੀਂ ਗੱਲ ਕਰਾਂਗੇ ਵਿਕਟੋਰੀਆ ਦੀ ਸਭ ਤੋਂ ਪਹਿਲੀ ਭਾਰਤੀ ਮੂਲ ਦੀ ਮਹਿਲਾ ਪੁਲਿਸ ਅਫਸਰ ਬਣਨ ਵਾਲੀ ਸੋਨਾਲੀ ਦੇਸ਼ਪਾਂਡੇ ਤੋਂ ਲੈ ਕੇ ਇੱਕ ਛੋਟਾ ਪਰ ਇੱਕ ਸਫਲ ਕਾਰੋਬਾਰ ਚਲਾਉਣ ਵਾਲੇ ਗੁਰਪ੍ਰਸਾਦ ਸਿੰਘ ਦੇ ਨਾਲ। ਨਾਲ ਹੀ ਤੁਹਾਨੂੰ ਸੁਣਾਵਾਂਗੇ ਰਿਸਰਚ ਜਗਤ ਵਿੱਚ ਆਸਟ੍ਰੇਲੀਆ ਦਾ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੇ SP ਸਿੰਘ ਦੀ ਸਫਲਤਾ ਅਤੇ ਨਾਲ ਹੀ ਗੱਲ ਕਰਾਵਾਂਗੇ ਆਸਟ੍ਰੇਲੀਆ ਨੂੰ ਸਭ ਤੋਂ ਪਹਿਲਾਂ ਕੌਫੀ ਨਾਲ ਬਣਿਆ ਹੋਇਆ ਫੁੱਟਪਾਥ ਦੇਣ ਵਾਲੇ ਪੰਜਾਬੀ ਪ੍ਰਵਾਸੀ ਦੀ ਕਹਾਣੀ ਤੇ ਨਾਲ ਹੀ ਸੁਣਾਵਾਂਗੇ ਜੀ ਹਰਗਗਨ ਜੀ ਦੀ ਗੱਲ, ਜਿਨ੍ਹਾਂ ਨੇ ਆਪ ਤਾਂ ਸਫਲਤਾ ਹਾਸਲ ਕੀਤੀ ਹੀ ਪਰ ਉਹ ਇਹ ਵੀ ਯਕੀਨੀ ਬਣਾ ਰਹੇ ਨੇ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਹੀ ਸਫਲਤਾ ਮਿਲਦੀ ਰਹੇ ਅਤੇ ਉਹਨਾਂ ਨੂੰ ਸਫਲ ਦੇਖਦੇ ਹੋਏ ਹਰਗਗਨ ਜੀ ਨੂੰ ਸਕੂਨ ਮਿਲਦਾ ਰਹੇ। ਜਾਣਦੇ ਹਾਂ ਇਹਨਾਂ ਸਾਰਿਆਂ ਦੀ ਗੱਲਾਂ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੀ 2009 ਵਿੱਚ ਭਾਰਤ ਦੇ ਕਸ਼ਮੀਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸਿਰਫ ਕੁਝ ਕੁ ਡਾਲਰ ਲੈ ਕੇ ਆਸਟ੍ਰੇਲੀਆ ਆਉਣ ਵਾਲੇ ਮਨਿੰਦਰਜੀਤ ਕਾਲਾ ਉਰਫ ਮੰਨੂ ਦੀ ਗੱਲ, ਜੋ ਕਿ ਹੁਣ ਪੁਰਸਕਾਰ ਜੇਤੂ ਕਾਰੋਬਾਰੀ ਹਨ ਜਿਨ੍ਹਾਂ ਨੇ ਆਸਟ੍ਰੇਲੀਆਜ਼ ਟਾਪ 100 ਯੰਗ ਐਂਟਰਪ੍ਰੀਨਿਓਰਸ, ਕੁਈਨਜ਼ਲੈਂਡ 40 ਅੰਡਰ 40 ਸਮੇਤ ਕਈ ਖਿਤਾਬ ਜਿੱਤੇ ਹੋਏ ਨੇ। ਮੰਨੂ ਮੰਦੇ ਨੇ
ਇੰਡੀਅਨ ਸਟੂਡੈਂਟਸ ਇੱਥੇ ਆਉਂਦੇ ਆ, ਔਂਟਰਪ੍ਰਨਰਸ਼ਿਪ ਹੁੰਦੇ ਆਲਰੇਡੀ ਰਿਸਕ ਟੇਕਿੰਗ ਬਿਹੇਵੀਅਰ ਹੈਗਾ, ਕਿਉਂਕਿ ਜੇ ਤੁਸੀਂ ਆਪਣਾ ਕਲਚਰ ਛੱਡ ਕੇ, ਆਪਣੇ ਪਰਿਵਾਰ ਛੱਡ ਕੇ, ਪੂਰੇ ਆਪਣੇ ਦੋਸਤ ਯਾਰ ਆਪਣੇ ਮੁਹੱਲੇ ਦੀ ਗਲੀਆਂ ਛੱਡ ਕੇ ਜਦੋਂ ਤੁਸੀਂ ਬਾਹਰ ਦੇਸ਼ 'ਚ ਆਉਂਦੇ ਹੋ, ਤੁਸੀਂ ਆਲਰੇਡੀ ਰਿਸਕ ਟੇਕਰ ਹੋ, ਆਲਰੇਡੀ ਤੁਸੀਂ ਤੁਹਾਡੇ 'ਚ ਰਿਸਕ ਟੇਕਿੰਗ ਬਿਹੇਵੀਅਰ ਹੈਗਾ। ਇੱਥੇ ਆ ਕੇ ਜਿਹੜਾ ਸਿਸਟਮ ਇਸ ਤਰ੍ਹਾਂ ਮੋਲਡ ਕੀਤਾ ਜਾਂਦਾ ਹੈ ਕਿ ਤੁਸੀਂ ਸਟ੍ਰੇਟ ਅਵੇ ਜਿਹੜੀ ਸੇਫ ਚੀਜ਼ ਲਈ ਜਾਂਦੇ ਹੋ, ਉਹ ਐਕਚੁਲੀ ਕੌਂਟਰੀ ਹੈਗਾ ਤੁਹਾਡੇ ਜਿਹੜਾ ਇਨਬਿਲਟ ਹੈਗਾ, ਕਿਉਂਕਿ ਤੁਸੀਂ ਅਗਰ ਰਿਸਕ ਟੇਕਿੰਗ ਬਿਹੇਵੀਅਰ ਵਾਲੇ ਬੰਦੇ ਨਹੀਂ ਹੋਗੇ ਤਾਂ ਤੁਸੀਂ ਇੱਥੇ ਕਦੇ ਆਓਗੇ ਨਹੀਂ। ਅਤੇ ਹੁੰਦਾ ਕੀ ਕਿ ਇੱਥੇ ਆ ਕੇ ਬੱਚੇ ਫਿਰ ਰਿਸਕ ਲੈਣਾ ਬੰਦ ਕਰ ਦਿੰਦੇ ਨੇ। ਮੈਂ ਉਹ ਚੀਜ਼ ਛੱਡੀ ਨਹੀਂ ਕਿਉਂਕਿ ਮੈਂ ਆਪਣੇ ਕਾਰੋਬਾਰ ਮਾਪਿਆਂ ਨੂੰ ਸਰ ਨੂੰ ਛੱਡ ਕੇ ਇੱਥੇ ਥੋੜ੍ਹੇ ਲਈ ਤਾਂ ਨਹੀਂ ਆਏ ਸੀ, ਥੋੜ੍ਹਾ ਤਾਂ ਉੱਥੇ ਹੀ ਮਿਲ ਜਾਣਾ ਸੀ, ਅਤੇ ਇਸ ਕਰਕੇ ਉਹ ਜਿਹੜੀ ਸਕਸੈਸ ਸੀ ਉਹਦਾ ਕੋਈ ਪਲਾਨ ਵੀ ਸੀ ਨਹੀਂ ਕਿ ਇੱਥੇ ਸਕਸੈਸ ਹੀ ਹੋਣਾ ਹੈ, ਮਿਹਨਤ ਹੀ ਕਰਨੀ ਹੈ। ਅਤੇ ਆਈ ਥਿੰਕ ਸਾਰੇ ਹੀ ਬੱਚੇ ਜਿਹੜੇ ਬਾਹਰੋਂ ਆਉਂਦੇ ਆ ਉਹ ਤਾਂ ਛੋਟਾ ਜਿਹਾ ਔਂਟਰਪ੍ਰਨਰ ਤਾਂ ਹੁੰਦਾ ਹੀ ਹੈ। ਦੇਖੋ ਮੇਰਾ ਜਿਹੜਾ ਔਂਟਰਪ੍ਰਨਰਸ਼ਿਪ ਵੱਲੋਂ ਜਿਹੜਾ ਡਾਈਵਰਜਨ ਸੀ ਉਹ ਬਹੁਤ ਹੀ ਟਫ ਸੀ, ਕਿਉਂਕਿ ਮੈਂ ਕਸ਼ਮੀਰ ਤੋਂ ਇੱਕ ਬਹੁਤ ਹੀ ਛੋਟੇ ਇਲਾਕਾ ਬਾਰਾਮੂਲਾ ਹੈਗਾ, ਉੱਥੋਂ ਮੇਰੀ ਪੈਦਾਇਸ਼ ਹੋਈ ਦੀ ਹੈ, ਅਤੇ ਜੋਬ ਔਰ ਇੰਪਲੋਇਮੈਂਟ ਜਿਹੜੀ ਸੀ ਉਹ ਮੇਨ ਇੰਬੈਡਿਡ ਸੀ ਕਿ ਉਹੀ ਓ ਕਰਨੀ ਹੈ, ਜੋਬ ਹੀ ਕਰਨੀ ਹੈ। ਇਟਸ ਨੋਟ ਐਨ ਈਜ਼ੀ ਥਿੰਗ ਟੂ ਤੁਸੀਂ ਚੇਂਜ ਕਰ ਦਿਓ ਆਪਣੇ ਮਾਇੰਡ ਸੈਟ ਨੂੰ, ਅਤੇ ਉਹ ਬੜਾ ਮੁਸ਼ਕਿਲ ਸੀ ਮੇਰੇ ਲਈ ਚੇਂਜ ਕਰਨਾ। ਅਤੇ ਉਹ ਟਾਈਮ ਲੱਗਿਆ, ਮੈਂ ਛੋਟੀ ਮੋਟੀ ਬਿਜ਼ਨਸ ਸ਼ੁਰੂ ਕਰ ਰਿਹਾ ਸੀ ਮਗਰ ਤਾਂ ਵੀ ਜੋਬ ਲੱਭ ਰਿਹਾ ਸੀ, ਕਿਉਂਕਿ ਜਿਸ ਬਿਲਕੁਲ ਸਹੀ ਕਹਿ ਰਹੇ ਜਿਹੜੀ ਸੀ ਸੇਫਟੀ ਨੈਟ ਹੁੰਦੀ ਹੈ। ਅਤੇ ਇੱਕ ਟਾਈਮ 'ਤੇ ਆ ਕੇ ਜਦੋਂ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਪੰਖ ਕੱਟੇ ਹੋਏ ਨੇ, ਲਾਈਕ ਮੈਂ ਐਕਸਪਲੋਰ ਨਹੀਂ ਕਰ ਪਾ ਰਿਹਾ, ਮੈਂ ਕਿਸੇ ਚੀਜ਼ ਨੂੰ ਜਿਹੜੇ ਮੇਰੇ ਆਈਡੀਆਜ਼ ਹੈਗੇ ਨੇ ਉਹਨਾਂ ਨੂੰ ਮੈਂ ਅੱਗੇ ਐਕਸਪਲੋਰ ਨਹੀਂ ਕਰ ਰਿਹਾ, ਉਹ ਜਿਹੜੀ ਪ੍ਰੋਬਲਮਸ ਮੈਨੂੰ ਦੇਖੇ ਨੇ ਮੈਂ ਸੋਲਵ ਨਹੀਂ ਕਰ ਰਿਹਾ। ਔਰ ਮੇਰੇ ਅਕੋਰਡਿੰਗਲੀ ਜਿਹੜੇ ਔਂਟਰਪ੍ਰਨਰਸ਼ਿਪ ਹੈਗੀ ਆ, ਇਟਸ ਨੋਟ ਅ ਬਿਜ਼ਨਸ, ਇਟਸ ਐਕਚੁਲੀ ਸੋਲਵਿੰਗ ਪ੍ਰੋਬਲਮਸ। ਉਹ ਫਿਰ ਜਿਹੜੀ ਤੁਸੀਂ ਪ੍ਰੋਬਲਮ ਦੇਖਦੇ ਹੋ ਜੋ ਤੁਸੀਂ ਵਰਤਦੇ ਹੋ ਸੋਸਾਇਟੀ 'ਚ, ਅਤੇ ਇਟ ਇਜ਼ ਵੈਰੀ ਸਿੰਪਲ ਫਰੋਮ ਐਟਲੀਸਟ ਫਰੋਮ ਮਾਈ ਪੁਆਇੰਟ ਆਫ ਵਿਊ। ਆਈ ਥਿੰਕ ਲੁੱਕ ਮੈਂ ਆਈ ਟੇਕ ਲੋਟ ਆਫ ਰਿਸਕ, ਈਵਨ ਟਿਲ ਡੇਟ ਆਈ ਹੈਵ ਅ ਵੈਰੀ ਸਿਕਿਓਰ ਬਿਜ਼ਨਸ ਐਂਡ ਆਈ ਸਟਿਲ ਲਾਈਕ ਸਟਾਰਟਅਪਸ। ਆਈ ਹੈਵ ਏ ਪੈਸ਼ਨ ਫੋਰ ਸਟਾਰਟਅਪਸ, ਸੋਲਵਿੰਗ ਪ੍ਰੋਬਲਮਸ ਐਂਡ ਲੋਟ ਆਫ ਹਾਰਡ ਵਰਕ। ਲਾਈਕ ਇਨ ਮਾਈ 20s ਆਈ ਵਾਸ ਵਰਕਿੰਗ ਐਂਡ ਆਈ ਵਰਕਡ ਇਨ ਸਰਵਿਸ ਸਟੇਸ਼ਨ, ਆਈ ਵਰਕਡ ਇਨ ਸਿਕਿਉਰਿਟੀ, ਦੈਨ ਆਈ ਸਟਾਰਟਡ ਮਾਈ ਬਿਜ਼ਨਸ। ਆਈ ਨੈਵਰ ਗਿਵ ਅਪ, ਆਈ ਜਸਟ ਕੀਪ ਗੋਇੰਗ ਐਂਡ ਸਕਾਈ ਇਜ਼ ਦ ਲਿਮਿਟ। ਯੈਸ, ਆਈਵ ਗੋਟ ਫਿਊ ਅਵਾਰਡਸ ਐਂਡ ਆਈ ਥਿੰਕ ਆਮ ਯੂ ਨੋ, ਮੈਂ ਹਮੇਸ਼ਾ ਕਹਿੰਦਾ ਕਿ ਹਾਲੇ ਤੱਕ ਤਾਂ ਜਿਹੜੀ ਉਹ ਬੇਸਮੈਂਟ ਜਾ ਰਹੀ ਸੀ ਜਿਹੜੀ ਮੇਰੀ ਬਿਲਡਿੰਗ ਮੈਂ ਕੋਸ਼ਿਸ਼ ਕਰ ਰਹੇ ਹਾਂ ਬਣਾਉਣ ਦੀ, ਅਤੇ ਹਾਲੇ ਤੁਸੀਂ ਗਰਾਊਂਡ ਫਲੋਰ 'ਚ ਹਾਲੇ ਤਾਂ ਬਹੁਤ ਅੱਗੇ ਜਾਣਾ, ਬਹੁਤ ਕੁਛ ਕਰਨਾ। ਦੇਖੀ ਐਡਵਾਈਸ ਤਾਂ ਬਹੁਤ ਅੱਗੇ ਨੇ, ਸਭ ਤੋਂ ਪਹਿਲਾਂ ਕੰਮ ਤਾਂ ਕਰਨਾ ਜਦੋਂ ਇੱਥੇ ਆਏ ਦਿਓ ਅਤੇ ਇੱਥੇ ਹੀ ਰਹੋ, ਸਰੀਰਕ ਤੌਰ 'ਤੇ ਅਤੇ ਮੈਂਟਲੀ ਤੌਰ 'ਤੇ। ਅਸੀਂ ਦੇਖਦੇ ਹਾਂ ਕਿ ਬੱਚੇ ਸਰੀਰਕ ਤੌਰ 'ਤੇ ਇੱਥੇ ਹੁੰਦੇ ਨੇ, ਉਹ ਮੈਂਟਲੀ ਤੌਰ 'ਤੇ ਇੰਡੀਆ 'ਚ ਹੁੰਦੇ ਨੇ, ਉਹ ਜਦੋਂ ਇੰਡੀਆ 'ਚ ਹੁੰਦੇ ਨੇ ਉੱਥੇ ਮੈਂਟਲੀ ਇੱਥੇ ਹੁੰਦੇ ਨੇ ਅਤੇ ਸਰੀਰਕ ਉੱਥੇ ਹੁੰਦੇ ਨੇ। ਅਤੇ ਮੇਕ ਸ਼ੋਰ ਕਿ ਤੁਸੀਂ ਇੱਥੇ ਪ੍ਰੈਜੈਂਟ ਹੋ, ਦ ਬੀਂਗ ਪ੍ਰੈਜੈਂਟ ਇਜ਼ ਵੈਰੀ ਇੰਪੋਰਟੈਂਟ। ਉਹਦੇ ਨਾਲ ਹੀ ਤੁਹਾਨੂੰ ਓਪਰਚੁਨਿਟੀ ਦਿਸਦੀ ਨੇ, ਉਹਦੇ ਨਾਲ ਤੁਹਾਨੂੰ ਪ੍ਰੋਬਲਮ ਦਿਸਦੀ ਨੇ। ਸਾਡਾ ਜਿਹੜਾ ਆਈ ਮਸਟ ਸੇ ਕਿ ਜਿਹੜਾ ਇੰਡੀਅਨ ਵੇ ਆਫ ਥਿੰਕਿੰਗ ਹੈਗਾ ਉਹ ਕਾਫੀ ਲੇਟਲ ਹੈਗਾ, ਤੇ ਅਸੀਂ ਇੱਕ ਪ੍ਰੋਬਲਮ ਦਾ ਕਾਫੀ ਡਿਫਰੈਂਟ ਤਰੀਕੇ ਨਾਲ ਸੋਲੂਸ਼ਨ ਦੇਖ ਸਕਦੇ ਹਾਂ, ਬਟ ਤੁਹਾਨੂੰ ਆਪਣੇ ਆਪ ਨੂੰ ਉਸ ਸਰਕਮਸਟੈਂਸਿਸ 'ਚ ਪਾਉਣਾ ਪੈਂਦਾ, ਤੁਹਾਨੂੰ ਪ੍ਰੈਜੈਂਟ ਹੋਣਾ ਬੜਾ ਜ਼ਰੂਰੀ ਹੈ। ਅਨਫੋਰਚੁਨੇਟਲੀ ਕਾਫੀ ਬੱਚੇ ਪ੍ਰੈਜੈਂਟ ਨਹੀਂ ਹੁੰਦੇ, ਉਹ ਦੇਖੋ ਵਾਲੀ ਵੀ ਅਗਰ ਉਹ ਕੋਈ ਵੀ ਕੰਮ ਕਰ ਰਹੇ ਨੇ ਤੇ ਹੈਡਫੋਨ ਲਾ ਕੇ ਉਹਨਾਂ ਦਾ ਘਰ ਫੋਨ ਚੱਲ ਰਿਹਾ ਹੁੰਦਾ, ਤੇ ਕੋਈ ਜ਼ਰੂਰਤ ਨਹੀਂ ਹੈਗੀ ਹੈ। ਬੀ ਪ੍ਰੈਜੈਂਟ ਹੇਅਰ ਐਂਡ ਯੂ ਵਿਲ ਸੀ ਯੋਰ ਸਕਸੈਸ ਵਿਲ ਕਮ ਫਰਮ ਦੋ ਸਮਾਲ ਸਮਾਲ ਸਟੈਪਸ।
ਪਰ ਮੈਲਬਨ ਵਿੱਚ ਵਸਦੇ ਅਤੇ ਆਪਣਾ ਛੋਟਾ ਪਰ ਸਫਲ ਕਾਰੋਬਾਰ ਚਲਾਉਣ ਵਾਲੇ ਗੁਰਪ੍ਰਸਾਦ ਸਿੰਘ ਮੁਤਾਬਕ ਇੱਕ ਸਫਲ ਕਾਰੋਬਾਰੀ ਬਣਾਇਆ ਨਹੀਂ ਜਾ ਸਕਦਾ, ਇਹ ਗੁਰ ਹਰ ਕਿਸੇ ਦੇ ਅੰਦਰ ਆਪਣੇ ਆਪ ਹੀ ਹੁੰਦਾ।
ਮੈਂ ਆਪਣੀ ਡਿਗਰੀ ਕਰ ਰਿਹਾ ਸੀ ਤੇ ਡਿਗਰੀ ਛੋੜ ਕੇ ਅੱਧੀ ਤੇ ਮੈਂ ਬਾਹਰ ਨੂੰ ਆਸਟ੍ਰੇਲੀਆ ਨੂੰ ਕੀਤਾ ਪ੍ਰੈਫਰ। ਜਦੋਂ ਮੈਂ ਇੱਥੇ ਆਇਆ 2014 ਵਿੱਚ, ਉਸ ਟਾਈਮ ਬਹੁਤ ਹਾਰਡ ਸੀਗਾ, ਨਾ ਕੰਮ ਸੀ ਨਾ ਕੁਛ ਸੀ। ਅਸੀਂ ਮੈਂ ਉਸ ਟਾਈਮ ਰਿਮੂਵਲਿਸ ਦਾ ਕੰਮ ਕਰਦਾ ਸੀ ਪਹਿਲੇ ਐਜ਼ ਅ ਪਾਰਟ ਟਾਈਮ, ਆਪਣੀ ਸਟੱਡੀਜ਼ ਦੇ ਨਾਲ ਕਰ ਰਿਹਾ ਸੀ। ਬਟ ਉਹਨਾਂ ਦਾ ਕੰਮ ਉਸ ਟਾਈਮ ਸ਼ਟ ਡਾਊਨ ਸੀ, ਕਿਉਂਕਿ ਸਮ ਰੀਜ਼ਨ ਉਸ ਟਾਈਮ ਆਲ ਦਾ ਕੰਪਨੀਜ਼ ਦੀ ਓਪਰੇਸ਼ਨ ਬੰਦ ਹੋ ਗਏ ਸੀ। ਤੇ ਅਸੀਂ ਘਰੇ ਵਿਹਲੇ ਬੈਠੇ ਸੀ, ਜਿਵੇਂ ਨਾ ਸ਼ਾਮ ਨੂੰ ਹੁੰਦਾ, ਜਿਵੇਂ ਚਾਹ ਤੇ ਚਾਹ ਮੱਠੀ ਨਾਲ ਅਸੀਂ ਭਾਬੀ ਖੇਲ ਰਹੇ ਸੀ। ਤੇ ਇੱਕ ਮੁੰਡਾ ਉੱਠੇ ਕਹਿੰਦਾ, ਵੀਰ ਅਸੀਂ ਨਾ ਆਪਣਾ ਕੰਮ ਸਟਾਰਟ ਕਰਦੇ ਹਾਂ। ਕਹਿੰਦਾ ਅਸੀਂ ਨਾ ਮੂਵਿੰਗ ਦਾ ਕੰਮ ਕਰਦੇ ਹਾਂ। ਆਈ ਡੋਨਟ ਨੋ ਕਿ ਕਿਸ ਤਰ੍ਹਾਂ ਹੋਇਆ ਸਭ ਕੁਛ, ਅਸੀਂ ਸਟਾਰਟ ਕੀਤਾ ਤੇ ਜਿਹੜੇ ਸਟਾਰਟ ਕੀਤਾ ਅਸੀਂ ਟਰੱਕ ਲੈ ਕੇ ਆਏ ਹਾਂ। ਜਿਸ ਮੁੰਡੇ ਨੇ ਕਿ ਅਸੀਂ ਕੰਮ ਕਰਦੇ ਹਾਂ ਉਹੀ ਬੈਕਆਊਟ ਕਰ, ਜਿਹੜੇ ਉਹਨੇ ਬੈਕਆਊਟ ਕੀਤਾ ਤੇ ਆਵਾਜ਼ ਮੇਰੇ ਕੋਲ ਹੈ ਹੀ ਨਹੀਂ ਸੀਗਾ। ਇੱਕ ਮੁੰਡਾ ਸੀ ਸਾਹਿਲ, ਉਹ ਆ ਗਿਆ, ਕਹਿੰਦਾ ਵੀ ਮੈਂ ਕੰਮ ਕਰਾਂਗੀ ਤੇ ਮੈਂ ਘਰੂ ਜੋਬਸ ਬੁੱਕ ਕਰਦਾ ਸੀ, ਸੇਲ ਕਰਦਾ ਸੀਗਾ। ਉਹ ਮੈਂ ਸਟਾਰਟ ਕੀਤੀ, ਮੈਂ ਬਿਲਕੁਲ ਨਿਊ ਸਾਮ, ਮੈਂ ਕਦੇ ਸੇਲਸ ਕੀਤੀ ਨਹੀਂ ਜ਼ਿੰਦਗੀ 'ਚ ਆਪਣੀ, ਮੇਰੇ ਸੇ ਬਹੁਤ ਚੈਲੇਂਜਿੰਗ ਸੀ ਸੇਲ ਕਰਨਾ। ਤੇ ਸਮ ਟਾਈਮ ਜਦੋਂ ਮੈਂ ਕੋਈ ਫੋਨ ਕਰਦਾ ਸੀ ਤੇ ਮੈਂ ਫੋਨ ਚੱਕਦਾ ਨਹੀਂ ਸਾ, ਮੈਨੂੰ ਮੈਸੇਜ 'ਤੇ ਰਿਪਲਾਈ ਕਰਦਾ ਸਾਂ ਕਿ ਮੈਂ ਇੰਨਾ ਗੱਲ ਨਾ ਕਰਨੀ ਪਈ ਜਾਏ ਨਾ। ਸੇਲਸ ਐਕਸਪੀਰੀਅੰਸ ਵੱਧਦਾ ਗਿਆ ਆਪਣੇ ਆਪ। ਸਟਾਰਟਿੰਗ ਦੌਰ 'ਤੇ ਬੜਾ ਮੁਸ਼ਕਿਲ ਸੀਗਾ, ਕਦੇ ਕਦੇ ਵੀਕ 'ਚ ਇੱਕ ਹੀ ਜੋਬ ਹੁੰਦੀ ਸੀ, ਨਥਿੰਗ। ਇਹ ਬਿਜ਼ਨਸ ਨਾ ਕਿ ਤੁਸੀਂ ਕਿਸੇ ਨੂੰ ਬਿਜ਼ਨਸ ਮੈਨ ਨਹੀਂ ਬਣਾ ਸਕਦੇ, ਉਹ ਬਿਜ਼ਨਸ ਮੈਨ ਬਣਿਆ ਹੁੰਦਾ ਉਹ ਆਟੋਮੈਟਿਕ, ਉਹਨੂੰ ਖਾਲੀ ਕਿੱਕ ਚਾਹੀਦੀ ਹੁੰਦੀ ਥੋੜ੍ਹੀ ਜਿਹੀ, ਕੋਈ ਕਿੱਕ ਦੇ ਤੇ ਉਹ ਸਟਾਰਟ ਕਰਦਾ ਆਪਣਾ ਕੰਮ। ਤੇ ਸੀਕਰੇਟ ਤੇ ਬਿਲਕੁਲ ਸਿੰਪਲ ਹੈ ਜੀ, ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਬਲੀਵ ਕਰਦੇ ਹੋ ਕਿ ਇਹ ਚੀਜ਼ ਅਚੀਵੇਬਲ ਹੈ, ਜਸਟ ਗੋ ਫੋਰ ਇਟ, ਸੁਣੋ ਸਭ ਦੀ, ਕਰੋ ਆਪਣੀ। ਮੈਨੂੰ ਵੀ ਬਹੁਤ ਲੋਕਾਂ ਨੇ ਮਨਾ ਕੀਤਾ ਸੀ ਤੂੰ ਬਿਜ਼ਨਸ ਨਾ, ਕਹਿ ਰਹੇ ਸਨ ਕਿ ਤੂੰ ਇਸ ਨੂੰ ਕੋਵਿਡ ਚੱਲ ਰਿਹਾ ਤੇ ਲੋਕ ਦੇਗਾ ਆਪਣੇ ਪੈਸੇ ਡੋਬੇ ਵੀ ਹੈਗੇ ਨੇ। ਵਾਸ ਲਾਈਕ ਬੰਕ।
ਟਾਲੀਜ਼ ਕਿਚਨ ਦੇ ਮਾਲਕ ਅਤੁਲ ਚਨਾਨਾ ਮੰਨਦੇ ਹਨ ਕਿ ਕਿਸੇ ਵੀ ਕੰਮ ਵਿੱਚ ਸਫਲ ਹੋਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਉੱਤੇ ਕੰਮ ਕਰਨਾ ਪੈਂਦਾ ਹੈ, ਯਾਨੀ ਕਿ ਇਹ ਯਕੀਨੀ ਬਣਾਉਣਾ ਪੈਂਦਾ ਹੈ ਕਿ ਅਸੀਂ ਸਾਈਕੋਲੋਜੀਕਲੀ, ਮੈਂਟਲੀ ਅਤੇ ਫਿਜ਼ੀਕਲੀ ਵੀ ਸਫਲ ਆ।
ਸਭ ਤੋਂ ਇੰਪੋਰਟੈਂਟ ਸਪੋਰਟ ਤੁਹਾਨੂੰ ਜਿਹੜਾ ਮਿਲਦਾ ਉਹ ਆਪਣੇ ਆਪ ਤੋਂ ਮਿਲਦਾ ਹੈ। ਜਦੋਂ ਤੱਕ ਤੁਹਾਡਾ ਆਪਣਾ ਆਪ ਸਟਰੋਂਗ ਨਹੀਂ ਹੈ ਨਾ, ਤੁਹਾਨੂੰ ਕੋਈ ਸਪੋਰਟ ਨਹੀਂ ਦੇ ਸਕਦਾ। ਮੈਨੂੰ ਇੱਕ ਬੜੀ ਵਧੀਆ ਲੱਗਦੀ ਹੈ ਸੇਇੰਗ ਕਿ ਘੋੜੇ ਨੂੰ ਤੁਸੀਂ ਪਾਣੀ ਤੱਕ ਲੈ ਕੇ ਜਾ ਸਕਦੇ ਪਰ ਉਹਨੂੰ ਪਾਣੀ ਨਹੀਂ ਪਿਆ ਸਕਦੇ, ਪਰ ਜੇ ਤੁਸੀਂ ਘੋੜੇ ਨੂੰ ਪਿਆਸਾ ਬਣਾ ਦਿਓ ਨਾ ਤੇ ਉਹ ਪਾਣੀ ਪੀ ਲਏਗਾ। ਤੇ ਤੁਸੀਂ ਉਹ ਜ਼ਿੰਦਗੀ 'ਚ ਐਸਾ ਘੋੜਾ ਬਣੋ ਕਿ ਜਿਹੜਾ ਹਮੇਸ਼ਾ ਪਿਆਸਾ ਰਹੇ। ਪਿਆਸਾ ਕਿਸ ਤਰ੍ਹਾਂ ਰਹੇ? ਲਰਨਿੰਗ ਦੀ ਪਿਆਸ। ਕਿਸ ਤਰ੍ਹਾਂ ਆਪਣਾ ਰਿਲੇਸ਼ਨਸ਼ਿਪ ਨੂੰ ਬੈਟਰ ਬਣਾਇਆ ਜਾਏ? ਉਹਦੀ ਪਿਆਸ। ਕਿਸ ਤਰ੍ਹਾਂ ਆਪਣੇ ਕਲੀਗਸ ਦੇ ਨਾਲ ਬੈਟਰ ਬਿਹੇਵੀਅਰ ਕੀਤਾ ਜਾਏ? ਉਹਦੀ ਪਿਆਸ। ਹਮੇਸ਼ਾ ਪਿਆਸੇ ਰਹੋ ਜ਼ਿੰਦਗੀ 'ਚ ਤੇ ਤੁਸੀਂ ਹਮੇਸ਼ਾ ਕੁਛ ਨਾ ਕੁਛ ਪਾਲੋਗੇ ਜਾਂ ਸਿੱਖ ਲਓਗੇ ਜਾਂ ਅਚੀਵ ਕਰ ਲੋਗੇ। ਮੈਂ ਹਮੇਸ਼ਾ ਤੋਂ ਐਸਾ ਬੰਦਾ ਨਹੀਂ ਸੀਗਾ। ਮੈਂ ਤੁਹਾਨੂੰ ਦੱਸਿਆ ਨਾ ਜਦੋਂ ਮੈਂ ਇੱਥੇ ਆਇਆ ਆਸਟ੍ਰੇਲੀਆ 'ਚ ਕਿ ਮੈਂ ਆਪਣਾ ਜਦੋਂ ਕੋਈ ਮੈਨੂੰ ਜੋਬ ਮਿਲੀ ਮੈਨੂੰ ਸਮਝ ਨਹੀਂ ਸੀ ਕਿ ਕਿਉਂਕਿ ਮੈਂ ਕਦੀ ਇੰਡੀਆ ਜੋਬ ਨਹੀਂ ਸੀ ਕੀਤੀ ਕਿ ਕਿਸ ਤਰ੍ਹਾਂ ਬਿਹੇਵ ਕਰਨਾ ਜੋਬ 'ਤੇ, ਕਿਸ ਤਰ੍ਹਾਂ ਆਪਣੇ ਕਲੀਗਸ ਨਾਲ ਬਿਹੇਵ ਕਰਨਾ, ਕਿਸ ਤਰ੍ਹਾਂ ਆਪਣੇ ਬੌਸ ਨਾਲ ਬਿਹੇਵ ਕਰਨਾ। ਮੈਂ ਆਪਣੇ ਦਿਮਾਗ 'ਚ ਰਹਿ ਰਿਹਾ ਸੀ, ਆਪਣੀ ਮੂਵੀ ਚਲਾ ਰਿਹਾ ਸੀ ਜਿਹਦੇ 'ਚ ਮੈਂ ਹੀ ਹੀਰੋ ਸੀ, ਮੈਂ ਹੀ ਵਿਲਨ ਸੀ, ਮੈਂ ਹੀ ਸਭ ਕੁਝ ਸੀ। ਹਰ ਕੋਈ ਬੰਦਾ ਇਹੀ ਹੈ, ਹਰ ਕਿਸੇ ਬੰਦੇ ਦੀ ਦਿਮਾਗ 'ਚ ਆਪਣੀ ਮੂਵੀ ਚੱਲ ਰਹੀ ਹੁੰਦੀ ਹੈ। ਯੈਸ, ਸਾਨੂੰ ਹਮੇਸ਼ਾ ਦੋਸਤਾਂ ਦੀ ਲੋੜ ਹੁੰਦੀ ਹੈ, ਹਮੇਸ਼ਾ ਫੈਮਿਲੀ ਦੀ ਲੋੜ ਹੁੰਦੀ ਹੈ, ਹਮੇਸ਼ਾ ਪਿਆਰ ਦੀ ਲੋੜ ਹੁੰਦੀ ਹੈ। ਆਪਣੇ ਆਪ ਨੂੰ ਇਨਫ ਨਹੀਂ ਮੰਨਦੇ ਨਾ ਤੇ ਉਹ ਚੀਜ਼ਾਂ ਕੁਝ ਮੈਟਰ ਨਹੀਂ ਕਰਦੀ। ਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਆਪਣੇ ਆਪ ਨੂੰ ਇੰਨਾ ਸਟਰੋਂਗ ਕਰਨਾ ਇਨਸਾਈਡ, ਨਾਟ ਮੈਸਕੁਲਿਨਿਟੀ ਕਿ ਮੈਂ ਆਪਣਾ ਮਰਦ ਹੈਗਾ ਜਾਂ, ਬਟ ਮੈਂ ਆਪਣੇ ਹਰ ਡੀਮਨ ਜਿਹੜਾ ਮੇਰੇ ਅੰਦਰ ਬੈਠਾ ਹੋਇਆ ਜਦੋਂ ਦਾ ਮੈਂ 8 ਸਾਲ ਦਾ ਹੈਗਾ ਸੀ, ਉਹਦੇ ਨਾਲ ਮੈਂ ਡੀਲ ਕਰਨਾ। ਤਾਕਤਵਰ ਹੋਣ ਲਈ ਅੰਦਰੋਂ ਤੁਹਾਨੂੰ ਸਭ ਤੋਂ ਪਹਿਲੇ ਕਮਜ਼ੋਰ ਹੋਣਾ ਪੈਂਦਾ। ਅਗਰ ਤੁਹਾਡੀ ਨੀਂਹ ਨਹੀਂ ਸੋਲਿਡ ਤੇ ਤੁਹਾਡੀ ਬਿਲਡਿੰਗ ਕਦੀ ਸੋਲਿਡ ਨਹੀਂ ਹੋਏਗੀ। ਬਿਲਡਿੰਗ ਉੱਤੋਂ ਖੂਬਸੂਰਤ ਲੱਗ ਸਕਦੀ ਹੈ ਬਟ ਉਹ ਸੋਲਿਡ ਨਹੀਂ ਹੋ ਸਕਦੀ, ਕਿਉਂਕਿ ਇੱਕ ਅਰਥਕੁਏਕ ਆਇਆ ਉਹ ਬਿਲਡਿੰਗ ਡਿੱਗ ਜਾਣੀ ਹੈ। ਮੇਰੇ ਨਾਲ ਹੋਇਆ, ਮੇਰੀ ਬਿਲਡਿੰਗ ਡਿੱਗੀ, ਐਸੀ ਡਿੱਗੀ ਕਿ ਮੈਨੂੰ ਸਾਰੀਆਂ ਨੀਂਹਾਂ ਦੁਬਾਰਾ ਤੋਂ ਖੋਦਣੀਆਂ ਪਈਆਂ। ਵੈਰੀ ਡਿਫੀਕਲਟ ਪ੍ਰੋਸੈਸ ਬਟ ਦ ਮੋਸਟ ਰਿਵਾਰਡਿੰਗ ਪ੍ਰੋਸੈਸ, ਕਿਉਂਕਿ ਉਸ ਤੋਂ ਬਾਅਦ ਜੋ ਤੁਹਾਡੇ ਸਟਰੈਂਥ ਆਉਂਦੀ ਹੈ ਨਾ, ਤੁਸੀਂ ਕਹਿੰਦੇ ਹੋ ਕਿ ਮੈਂ ਜ਼ਿੰਦਗੀ 'ਚ ਕੁਛ ਵੀ ਕਰ ਸਕਦਾ ਹੁਣ। ਅਗਰ ਮੈਂ ਆਪਣੇ ਆਪ 'ਤੇ ਕੰਮ ਨਹੀਂ ਨਾ ਕੀਤਾ ਹੁੰਦਾ ਜਾਂ ਆਪਣੇ ਅੰਦਰ ਮੈਂ ਵਲਨਰਬਿਲਿਟੀ ਆਪਣੀ ਸ਼ੇਅਰ ਨਹੀਂ ਕੀਤੀ ਜਾਂ ਥੈਰੇਪੀ ਨਹੀਂ ਕੀਤੀ ਹੁੰਦੀ ਜਾਂ ਮੈਂ ਆਪਣੀ ਲਾਈਫ ਨੂੰ ਸਮਝਿਆ ਨਹੀਂ ਹੁੰਦਾ ਕਿ ਮੈਂ ਕਿਉਂ ਇਸ ਤਰ੍ਹਾਂ ਦਾ ਹੈਗਾ, ਮੈਂ ਇਸ ਮੁਕਾਮ 'ਤੇ ਅੱਜ ਤੱਕ ਨਹੀਂ ਸੀ ਪਹੁੰਚ ਸਕਦਾ, ਕਿਉਂਕਿ ਮੇਰੇ ਅੰਦਰ ਇੰਨਾ ਪੈਸ਼ਨ ਸੀ, ਇੰਨਾ ਐਂਬੀਸ਼ਨ ਸੀ, ਮੋਰ ਇੰਪੋਰਟੈਂਟਲੀ ਉਹਦੇ ਨਾਲ ਨਾਲ ਸੈਲਫ ਅਵੇਅਰਨੈਸ ਹੈਗੀ ਸੀ ਜਿਹੜਾ ਮੈਂ ਲਰਨਿੰਗ ਕਰਕੇ ਆਇਆ। ਤੇ ਮੈਨੂੰ ਪਤਾ ਸੀ ਕਿ ਮੈਨੂੰ ਕੀ ਕਰਨਾ ਹੌਲੀ 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 ਜਿਹੜੇ ਮੁਕਾਮ 'ਤੇ ਮੈਂ ਜਾਣਾ ਚਾਹੁੰਦਾ। ਤੇ ਮੈਨੂੰ ਪਤਾ ਸੀ ਕਿ ਮੈਂ ਛੋਟਾ ਸ਼ੁਰੂ ਕਰਾਂਗਾ, ਮੈਂ ਫਾਰਮਰਸ ਮਾਰਕੀਟ ਤੋਂ ਸ਼ੁਰੂ ਕਰਨਾ, ਉਸ ਤੋਂ ਬਾਅਦ ਮੈਂ ਇੰਡੀਪੈਂਡੈਂਟ ਸਟੋਰਸ 'ਤੇ ਜਾਣਾ, ਹੌਲੀ ਹੌਲੀ ਓਪਰਚੁਨਿਟੀਜ਼ ਅਰਾਈਜ਼ ਹੁੰਦੀਆਂ ਜਾਣਗੀਆਂ।
ਸੈਟੇਲਾਈਟ ਨਿਰਮਾਤਾ ਕੰਪਨੀ ਦੇ ਮਾਲਕ ਜਸਪਾਲ ਸਰਾਏ ਦਾ ਕਹਿਣਾ ਹੈ ਕਿ ਰਿਸਕ ਲੈਣਾ ਅਤੇ ਨਵਾਂ ਕੰਮ ਸਿੱਖਣਾ ਤੁਹਾਨੂੰ ਭੀੜ ਤੋਂ ਪਹਿਲਾਂ ਹੀ ਹਟਾ ਦਿੰਦਾ ਅਤੇ ਤੁਹਾਡੇ ਸਫਲ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ ਅਤੇ ਪ੍ਰਵਾਸੀਆਂ ਨੂੰ ਆਪਣੀ ਆਉਣ ਵਾਲੀ ਪਨੀਰੀ ਨੂੰ ਕੁਝ ਇਸ ਤਰ੍ਹਾਂ ਹੀ ਟ੍ਰੇਨ ਕਰਨਾ ਚਾਹੀਦਾ।
ਮੈਂ ਐਕਚੁਅਲੀ ਫਨੀਲੀ ਇਸ ਕਰਕੇ ਜੁੜਿਆ ਕਿ ਮੈਨੂੰ ਸਮਝ ਨਹੀਂ ਆਈ ਤੇ ਕਿਉਂਕਿ ਮੈਨੂੰ ਇਸ ਫੀਲਡ ਦੀ ਸਮਝ ਹੀ ਨਹੀਂ ਸੀ ਤੇ ਮੈਂ ਫਿਰ ਇਹ ਸੋਚਿਆ ਕਿ ਜੇ ਮੈਨੂੰ ਸਮਝ ਨਹੀਂ ਗਈ ਤੇ ਮਤਲਬ ਇਹ ਨਵਾਂ ਓਪਰਚੁਨਿਟੀ ਆ, ਨਵੀਂ ਸਪੇਸ ਆ। ਬਾਕੀ ਆਪਾਂ ਸਿਰਫ ਇਲੋਨ ਮਸਕ ਬਾਰੇ ਹੀ ਸੁਣਿਆ ਕਿ ਉਹਨੇ ਆਹ ਕਰਤਾ ਉਹਨੇ ਆਹ ਕਰਤਾ ਤੇ ਕਦੀ ਉਹ ਸੋਚ ਹੀ ਨਹੀਂ ਸੀ ਕਿ ਵੀ ਇਹ ਜਿਹੜਾ ਵਾ ਸਾਡੇ ਕੋਲੋਂ ਵੀ ਹੋ ਸਕਦਾ। ਫਿਰ ਉਹ ਕਿਉਰੀਓਸਿਟੀ ਲਾ ਲਓ ਕਿ 2-3 ਮਹੀਨੇ 6 ਮਹੀਨੇ ਪਹਿਲਾਂ ਮੈਂ ਸਮਝਣ ਦੀ ਕੋਸ਼ਿਸ਼ ਕੀਤੀ, ਫਿਰ ਅੰਡਰਸਟੈਂਡ ਕੀਤਾ ਕਿ ਮਤਲਬ ਕਿ ਕਾਫੀ ਜਿਹੜਾ ਨੈਕਸਟ 5-10 ਈਅਰਸ ਸਾਰਿਆਂ ਨੂੰ ਵੱਡੀ ਇੰਡਸਟਰੀ ਹੀ ਇਹ ਹੋਣੀ ਹੈ ਤੇ ਉਹਦੇ ਵਿੱਚ ਐਂਟਰ ਕਰਕੇ ਫਿਰ ਜੋ ਜੋ ਅਸੀਂ ਚੀਜ਼ਾਂ ਬਣਨੀਆਂ ਸ਼ੁਰੂ ਕੀਤੀਆਂ ਕਿ ਅਜੇ ਵੀ ਮੈਂ ਮਤਲਬ ਮੀਟਿੰਗਾਂ ਦੇ ਵਿੱਚ ਬਹਿਣਾ ਤੇ ਮੈਨੂੰ ਸਾਰਿਆਂ ਨੂੰ ਘੱਟ ਪਤਾ ਹੁੰਦਾ, ਮੈਨੂੰ ਜਾ ਕੇ ਸਰਚ ਕਰਨਾ ਪੈਂਦਾ ਵੀ ਅੱਛਾ ਯਾਰ ਮੈਨੂੰ ਸਮਝਾਓ ਪਹਿਲਾਂ ਨੋਰਮਲ ਲੈਂਗੁਏਜ ਦੇ ਵਿੱਚ ਕੀ ਹੋ ਰਿਹਾ। ਤੇ ਬਾਕੀ ਆਈ ਥਿੰਕ ਜਿਹੜੀ ਆਪਾਂ ਇੱਕ ਬਲੌਕ ਮੈਂਟਲ ਲੈ ਕੇ ਚੱਲ ਜਾਂਦੇ ਨਾ ਕਿ ਇਹ ਬਹੁਤ ਵੱਡੀਆਂ ਗੱਲਾਂ ਨੇ, ਹੁਣ ਜਿਹੜਾ ਆਪਣੇ ਕਮਿਊਨਿਟੀ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਪੰਜਾਬੀਆਂ ਦੇ ਲਾ ਲਓ ਜਾਂ ਮੈਂ ਹੁਣ ਜਿੰਨੀਆਂ ਵੀ ਕਾਨਫਰੰਸ ਤੇ ਜਾਂਦਾ ਮੈਂ ਅਜੇ ਤੱਕ ਬਹੁਤ ਘੱਟ ਆਪਣੀ ਕਮਿਊਨਿਟੀ ਦੇ ਬੰਦੇ ਵੇਖੇ ਤੇ ਆਪਾਂ ਨੂੰ ਆਈ ਥਿੰਕ ਉਹ ਜਿਹੜਾ ਮਾਇੰਡ ਸੈੱਟ ਚੇਂਜ ਕਰਨਾ ਪਊਗਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਕੋਈ ਨਾ ਕੋਈ ਇੰਗੇਜਮੈਂਟ ਪੁਆਇੰਟ ਹੁੰਦਾ ਹੀ ਹੁੰਦਾ ਹੈ ਕਿ ਆਪਾਂ ਇਸ ਬਾਰੇ ਸੋਚੀਏ। ਜੇ ਬੱਚਿਆਂ ਨੂੰ ਆਪਾਂ ਇੱਕ ਟਰੈਕ ਬਣਾਉਣ ਤੇ ਕਿ ਜੀ ਇੰਜੀਨੀਅਰ ਤੇ ਡਾਕਟਰ ਤੇ, ਹੁਣ ਇੰਜੀਨੀਅਰਿੰਗ ਦੇ ਕਿੰਨੇ ਫੀਲਡ ਨੇ ਗਾ, ਹੁਣ ਗਾਂ ਏ ਆਈ ਆ ਗਿਆ, ਰੋਬੋਟਿਕਸ ਆ ਗਏ ਤੇ ਸਪੇਸ ਦੇ ਵਿੱਚ ਕਿੰਨੀਆਂ ਗੱਲਾਂ ਹੋ ਰਹੀਆਂ, ਆਪਾਂ ਦੂਸਰੇ ਪਲੈਨਟ ਤੇ ਜਾਣ ਦੀ ਜਾ ਚੁੱਕੇ ਆ। ਉਹਨਾਂ ਚੀਜ਼ਾਂ ਦੇ ਵਿੱਚ ਮੈਂ ਇਹੋ ਹੀ ਕਹੂੰਗਾ ਕਿ ਜਿੰਨਾ ਆਪਣੇ ਬੱਚਿਆਂ ਨੂੰ ਤੁਸੀਂ ਕਰ ਸਕਦੇ ਜੇ ਉਹਦੇ ਕਿ ਮਤਲਬ ਕਿ ਆਪਾਂ ਬੱਚੇ ਨੂੰ ਟੋਕਦੇ ਨੇ ਕਿ ਤੂੰ ਕੀ ਗੱਲਾਂ ਕਰੀ ਜਾਂਦਾ, ਉਹਦੀ ਜਗ੍ਹਾ ਆਪਾਂ ਇੱਕ ਨਾ ਸ਼ਿਫਟ ਕਰਨਾ ਪਏਗਾ ਕਿ ਬੱਚੇ ਨੂੰ ਆਖੋ ਵੀ ਜੋ ਤੂੰ ਸੋਚ ਸਕਦਾ ਨਾ, ਜੋ ਤੂੰ ਸੋਚ ਸਕਦਾ, ਜਿੱਥੇ ਤੱਕ ਤੇਰੀ ਸੋਚ ਜਾ ਸਕਦੀ ਹੈ ਨਾ ਤੂੰ ਕਰ। ਕਿਉਂਕਿ ਆਪਾਂ ਨੂੰ ਐਜ਼ ਅ ਕਮਿਊਨਿਟੀ ਹੁਣ ਜਿੱਥੇ ਵੀ ਜਾਂਦੇ ਆਪਾਂ ਰੋਟੀ ਪਾਣੀ ਦਾ ਚੱਕਰ ਤੇ ਕਰ ਹੀ ਲੈਂਦੇ ਹਾਂ ਤੇ ਉਹ ਕਰਕੇ ਉਸ ਤੋਂ ਬਾਅਦ ਆਈ ਥਿੰਕ ਆਪਾਂ ਨੂੰ ਇਹ ਸਪੋਰਟ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਕਿ ਤੁਸੀਂ ਸੋਚੋ, ਕਿਉਂਕਿ ਅਸੀਂ ਜਿਹੜਾ ਰੋਟੀ ਪਾਣੀ ਦਾ ਚੱਕਰ ਕਰ ਲਿਆ ਵਾ, ਮਿਨੀਮਮ ਤੁਹਾਡੇ ਕੋਲ ਬੇਸਿਕ ਜਿਹੜੀਆਂ ਹੁਣ ਤੇਰਾ ਲੈਵਲ 1-2 ਤੇ ਤੁਹਾਨੂੰ ਦੇ ਹੀ ਦਿੱਤਾ, ਹੁਣ ਖੁੱਲੀਆਂ ਉਡਾਰੀਆਂ ਮਾਰੋ, ਚੜੋ ਗਾਂ ਤੁਰੋ।
ਭਾਰਤੀ ਮੂਲ ਦੀ ਪਹਿਲੀ ਮਹਿਲਾ ਵਿਕਟੋਰੀਆ ਪੁਲਿਸ ਅਧਿਕਾਰੀ ਸੋਨਾਲੀ ਦੇਸ਼ ਪਾਂਡੇ ਨੇ ਹਿੰਮਤ ਅਤੇ ਹੌਸਲੇ ਨੂੰ ਆਪਣੀ ਸਫਲਤਾ ਦਾ ਰਾਜ਼ ਦੱਸਿਆ।
I always wanted to do that. It's something as a different career path. And Victoria Police career is like having multiple careers under one career umbrella. Because you get to do so many things. I work on the beat as a police officer as well. And I worked as a detective for 13 years. And then I got into the management side of policing. I worked on the community side of policing as well. So there is so much variety and diversity when you are working with Victoria Police. And there is never a dull moment. The uncertainty of the job and the challenges that it presents on day-to-day level, it is all about learning life skills, and that really fascinated me. So I absolutely enjoy my job, work together, support each other, and support women's advancement and uplift each other. No, I don't think so. I never experienced any difficulty in terms of my family, because my family is quite progressive. They would be happy with what I am happy with. This is something I wanted to do. And as I said, it is just like one of the careers like any other careers for women as well. So there is nothing unsafe about it. Mm-hmm. It is rather something learning new things. You learn so many new things. You're pushing your potential. Before joining police force, I did not know whether I can handle the gun or not. And now I'm able to, handle the firearm. I was able to learn swimming. I could not swim before. So these are the life skills that I learned after joining Victoria Police. So I think it's a fantastic career. Every woman should consider that.
ਆਸਟ੍ਰੇਲੀਆ ਨੂੰ ਵਿਸ਼ਵ ਦਾ ਪਹਿਲਾ ਕੌਫੀ ਤੋਂ ਬਣਿਆ ਫੁੱਟਪਾਥ ਦੇਣ ਵਾਲੇ ਅਵਾਰਡ ਜੇਤੂ ਰਿਸਰਚਰ ਡਾਕਟਰ ਰਾਜੀਵ ਰਾਏਚੰਦ ਦਾ ਕਹਿਣਾ ਹੈ ਕਿ ਔਂਕੜਾਂ ਤੇ ਹਰ ਕਿਸੇ ਨੂੰ ਪੇਸ਼ ਆਉਂਦੀ ਹੈ, ਪਰ ਉਹਨਾਂ ਦਾ ਡਟ ਕੇ ਸਾਹਮਣਾ ਕਰਨ ਵਾਲੇ ਅਤੇ ਸਿਰ ਸੁੱਟ ਕੇ ਕੰਮ ਕਰਨ ਵਾਲੇ ਲੋਕ ਹੀ ਸਫਲ ਹੁੰਦੇ ਨੇ।
ਮੇਰਾ ਨਾਮ ਰਾਜੀਵ ਰਾਏਚੰਦ, ਮੈਂ ਬੈਕਗ੍ਰਾਉਂਡ ਮੇਰੀ ਅੰਮ੍ਰਿਤਸਰ ਤੋਂ, ਮੈਂ 2005 ਸਟੂਡੈਂਟ ਵੀਜ਼ੇ ਤੇ, ਸਿਵਲ ਇੰਜੀਨੀਅਰਿੰਗ ਮੇਰੀ ਬੈਕਗ੍ਰਾਉਂਡ ਸੀ। ਫਿਰ ਮੈਂ ਆਪਣੀ ਫੀਲਡ 'ਚ ਜੋਬ ਕੀਤੀ ਸਟਰਕਚਰ ਡਿਜ਼ਾਈਨ 'ਚ ਕੋਈ 7-8 ਸਾਲ। ਮੇਰਾ ਇੰਟਰਸਟ ਆ ਗਿਆ ਰਿਸਰਚ ਵਿੱਚ, ਰਿਸਰਚ ਫਿਰ ਮੈਂ ਜੁਆਇਨ ਕੀਤੀ RMIT ਯੂਨੀਵਰਸਿਟੀ 2013 ਆਨਵਰਡਸ। ਮੇਰਾ ਮੇਨ ਫੋਕਸ ਰਿਸਰਚ ਦਾ ਸੀ ਸਸਟੇਨੇਬਲ ਲੋ ਕਾਰਬਨ ਸੋਲਿਊਸ਼ਨਸ, ਬਿਕੋਜ਼ ਕਲਾਈਮੇਟ ਚੇਂਜ ਇੱਕ ਬਹੁਤ ਵੱਡਾ ਇਸ਼ੂ ਹੈ ਨਾਓਡੇਜ਼। ਜਿਹੜਾ ਆਪਣਾ ਪੈਸ਼ਨ ਹੈ ਨੋਰਮਲੀ ਹਰ ਇੱਕ ਬੰਦਾ ਦਾ ਇੰਟਰਸਟ ਕਿਸੇ ਡਿਫਰੈਂਟ ਫੀਲਡ 'ਚ ਹੁੰਦਾ, ਜ਼ਰੂਰੀ ਨਹੀਂ ਕਿ ਆਪਾਂ ਰਿਸਰਚ 'ਚ ਜਾਈਏ, ਜਿਸ ਫੀਲਡ 'ਚ ਵੀ ਤੁਸੀਂ ਜਾਂਦੇ ਹੋ। ਇਹ ਆ ਕਿ ਮੋਸਟਲੀ ਆਪਾਂ ਡੀਮੋਟੀਵੇਟ ਹੋ ਜਾਂਦੇ ਹਾਂ ਓਵਰ ਟਾਈਮ ਜੇ ਸਾਨੂੰ ਸਕਸੈਸ ਨਹੀਂ ਮਿਲਦਾ। ਇਹ ਵੀ ਮੈਨੂੰ ਮੋਸਟਲੀ ਲੋਕਾਂ ਨੂੰ ਲੱਗਦਾ ਹੋਏਗਾ ਕਿ ਓਵਰਨਾਈਟ ਸਕਸੈਸ ਲੱਗ ਗਿਆ। ਮੈਂ ਇਸ ਫੀਲਡ 'ਚ ਰਿਹਾ ਕਾਫੀ ਅਰਾਊਂਡ 10 ਸਾਲ, ਇਸ ਤੋਂ ਪਹਿਲਾਂ ਮੈਂ ਸਟ੍ਰਕਚਰ ਡਿਜ਼ਾਈਨ 'ਚ। ਇਸ ਫੀਲਡ 'ਚ ਮੈਂ ਕਾਫੀ ਕੁਛ ਸੈਕਰੀਫਾਈਸ ਕਰਕੇ ਇਸ ਸਟੇਜ 'ਤੇ ਪਹੁੰਚਿਆ, ਤੇ ਮੇਰੇ ਵੀ ਬੜੇ ਡੀਮੋਟੀਵੇਟਿੰਗ ਸਟੇਜਿਸ ਆਈਆਂ ਸੀ। ਅਗਰ ਤੁਸੀਂ ਕੰਟੀਨਿਊ ਰੱਖਦੇ ਜੇ, ਤੁਸੀਂ ਹਾਰਡ ਵਰਕਿੰਗ ਜੇ, ਪੈਸ਼ਨੇਟ ਜੇ, ਆਪਣੇ ਜਨੂੰਨ ਆ ਕਿਸੇ ਵੀ ਪ੍ਰੋਫੈਸ਼ਨ ਵਿੱਚ, ਤੁਹਾਨੂੰ ਕਿ ਫਾਈਨਲੀ ਐਂਡ ਅਪ ਚਾਹੁੰਦੇ ਜੇ ਉਹ ਤੁਸੀਂ ਉੱਥੇ ਪਹੁੰਚ ਹੀ ਜਾਂਦੇ ਜੇ। ਮੈਨੂੰ ਵੀ 10 ਸਾਲ ਲੱਗੇ ਇਸ ਅਵਾਰਡ ਤੇ ਪਹੁੰਚਣ ਵਾਸਤੇ ਵੀ। ਜਦੋਂ ਮੈਂ ਸ਼ੁਰੂ ਕੀਤੀ PhD, ਉਦੋਂ ਮੈਂ ਇੱਕ ਫੁੱਲ ਟਾਈਮ ਹਾਈ ਪੇਇੰਗ ਜੋਬ ਛੱਡ ਕੇ ਵਿਦਆਊਟ ਸਕਾਲਰਸ਼ਿਪ PhD ਸ਼ੁਰੂ ਕੀਤੀ ਸੀ, ਤੇ ਦੈਟ ਵਾਸ ਦ ਮੋਸਟ ਸਕੇਰੀ ਪਾਰਟ, ਕਿਉਂਕਿ ਮੈਨੂੰ ਫੈਮਿਲੀ ਮੇਨਟੇਨ ਕਰਨੀ ਸੀ, ਪਲੱਸ ਸਕਾਲਰਸ਼ਿਪ ਨਹੀਂ ਸੀ ਮੇਰੇ ਕੋਲ, ਜਿਹੜੀ ਮੈਂ ਜੋਬ ਹਾਈ ਪੇਇੰਗ ਉਹ ਵੀ ਛੱਡਤੀ ਸੀ ਮੈਂ। ਪਰ ਮੈਨੂੰ ਜਨੂੰਨ ਸੀ ਪਾਰਟ ਟਾਈਮ ਜੋਬ ਕਰਕੇ ਕਿਸੇ ਤਰੀਕੇ, ਪਰ ਉਸ ਟਾਈਮ ਮੇਰੇ ਪੇਰੈਂਟਸ ਮੈਨੂੰ ਬਹੁਤ ਜ਼ਿਆਦਾ ਹਜੇ ਕਹਿ ਰਹੇ ਸੀ ਕਿ ਤੂੰ ਵੈਲ ਸੈਟਲਡ ਹੈ, ਤੈਨੂੰ ਕੀ ਜਨੂੰਨ ਛੱਡ ਗਿਆ। ਪਰ ਇਹ ਹੈ ਕਿ ਜਦੋਂ ਤੁਸੀਂ ਕਿਸ ਕੋਈ ਡਿਸੀਜਨ ਲੈਂਦੇ ਜੇ, ਜੇ ਉਸ 'ਤੇ ਤੁਸੀਂ ਕੰਟੀਨਿਊ ਰੱਖਦੇ ਜੇ, 4 ਸਾਲ ਮੈਨੂੰ ਬਹੁਤ ਡਿਫੀਕਲਟ ਰਹੇ, ਕਿਉਂਕਿ ਵਿਦਆਊਟ, ਤੁਹਾਨੂੰ ਪਤਾ ਹੀ ਹੈ, ਆਪਣੀ ਲਿਵਿੰਗ ਮੇਨਟੇਨ ਕਰਨੀ ਹੈ, ਯੂ ਨੀਡ ਸਮ ਸੋਰਟ ਆਫ ਇਨਕਮ ਸੋਰਸ, ਮੇਰੇ ਕੋਲ ਸਕਾਲਰਸ਼ਿਪ ਵੀ ਨਹੀਂ ਸੀ। ਪਰ ਫਾਈਨਲੀ ਆਫਟਰ 4 ਈਅਰਸ ਸਕਸੈਸਫੁਲੀ ਕੰਪਲੀਟ ਕੀਤੀ, ਮੇਰੇ ਕੰਮ ਦੇ ਬੇਸ ਤੇ ਕਾਫੀ ਫੰਡਿੰਗਸ ਵੀ ਆਈਆਂ, ਤੇ ਉਸ ਤੋਂ ਬਾਅਦ ਮੇਰੇ ਕੋਲ ਕਾਫੀ ਵੱਡੀ ਓਪਰਚੁਨਿਟੀ ਸੀ। ਪਰ ਫਿਰ ਵੀ ਮੈਂ ਇੱਕ ਫਰੈਸ਼ ਗ੍ਰੈਜੂਏਟ ਰਿਸਰਚਰ ਦੀ ਪੋਜੀਸ਼ਨ ਪ੍ਰੈਫਰ ਕੀਤੀ ਕੰਪੇਅਰ ਟੂ ਅ ਹਾਈ ਪੇਇੰਗ ਫੀਲਡ ਜਿੱਥੇ ਮੈਂ ਆਲਰੇਡੀ ਸੀ, ਉੱਥੇ ਮੇਰੇ ਕੋਲ ਫਰਦਰ ਓਪਰਚੁਨਿਟੀ ਸੀ। ਇਹ ਜਸਟ ਪੈਸ਼ਨ ਸੀ, ਕੰਟੀਨਿਊ ਕੀਤਾ, ਫਿਰ ਸਲੋਲੀ ਸਲੋਲੀ ਇਸ ਸਟੇਜ ਤੇ ਪਹੁੰਚ ਗਏ ਕਿ ਦੈਨ ਨਾਓ ਐਵਰੀਵਨ ਵਾਂਟਸ ਟੂ ਵਰਕ ਅਲੋਂਗ ਵਿਦ ਮੀ।
ਆਸਟ੍ਰੇਲੀਆ ਵਿੱਚ ਸਭ ਤੋਂ ਪਹਿਲਾਂ ਤੰਦੂਰ ਲਿਆਉਣ ਵਾਲੇ ਲੋਕਾਂ ਵਿੱਚੋਂ ਇੱਕ ਹੋਟਲੀਅਰ ਅਤੇ ਹਸਪਿਟੈਲਿਟੀ ਦਿੱਗਜ ਪੁਸ਼ਪਿੰਦਰ ਓਬਰਾਏ ਕਹਿੰਦੇ ਨੇ ਕਿ ਪੈਸ਼ਨ ਦੇ ਨਾਲ ਨਾਲ ਸੂਝ ਬੂਝ ਵੀ ਸਫਲ ਹੋਣ ਲਈ ਬਹੁਤ ਜ਼ਰੂਰੀ ਹੈ।
ਆਈ ਥਿੰਕ ਲੋਕਾਂ ਨੂੰ ਮੈਂ ਐਡਵਾਈਸ ਇਹ ਦਿੰਦਾ ਕਿ ਹਾਂ ਵੀ, ਇੱਕ ਤਾਂ ਜਦ ਮੈਂ ਖੋਲ੍ਹੇ ਸੀ 4-5 ਰੈਸਟੋਰੈਂਟ ਸੀ, ਹੁਣ ਹੈ ਕਿ 150 ਰੈਸਟੋਰੈਂਟ ਇੰਨੇ ਰੈਸਟੋਰੈਂਟ। ਬਿਫੋਰ ਦੇ ਗੈਟ ਇਨ ਟੂ ਬਿਜ਼ਨਸ ਦੇ ਸ਼ੁੱਡ ਬੀ ਓਪਨ ਮਾਈਂਡਡ, they should do enough marketing, see where the potentials are there and where to open, and I think that's very important. They have to prepare themselves, not just jump in, they've got money in the pocket, open a restaurant or any business, so they have to do a good marketing. Main hai ki
parvasi bharti Dr. Sukhvinder Pal Singh urf SP Singh nu food safety award 2025 nal sammanit kita gaya si, ਪਰ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਸਫਲਤਾ ਤਾਂ ਮਿਲੀ ਕਿਉਂਕਿ ਉਹ ਆਪਣੇ ਕਰੀਅਰ ਦੌਰਾਨ ਸਫਲਤਾ ਪਿੱਛੇ ਨਹੀਂ ਸਗੋਂ ਕੰਮ ਦੇ ਪਿੱਛੇ ਭੱਜਦੇ ਸੀ, ਅਤੇ ਇਸੇ ਦੇ ਚੱਲਦੇ ਉਹ ਇੱਕ ਵਾਰ ਤਾਂ ਆਸਟ੍ਰੇਲੀਆ ਨੂੰ ਛੱਡ ਕੇ ਵਾਪਸ ਭਾਰਤ ਪਰਤ ਗਏ।
ਸਾਡੀਆਂ ਜਿਹੜੀਆਂ ਰੂਟਸ ਆ ਉਹ ਤਾਂ ਬਿਲਕੁਲ ਕਿਸਾਨੀ ਨਾਲ ਜੁੜੀਆਂ, ਔਰ ਸਾਡੇ ਅੰਬਾਂ ਦੇ ਬਾਗ ਸੀਗੇ ਤੇ ਸੰਤਰਿਆਂ ਦੇ ਬਾਗ ਸੀਗੇ। ਮੇਰੀ ਜਿਹੜੀ ਪੜ੍ਹਾਈ ਹੈਗੀ, ਮੈਂ ਬੈਚਲਰ ਆਫ ਸਾਇੰਸ ਹਾਰਟੀਕਲਚਰ ਦੇ ਵਿੱਚ ਮੈਂ ਕੀਤੀ ਹੈ, ਉਹ ਤੋਂ ਬਾਅਦ ਮਾਸਟਰਸ ਵੀ ਹਾਰਟੀਕਲਚਰ ਵਿੱਚ ਇੰਡੀਆ ਤੋਂ ਕੀਤੀ ਹੈ, ਉਹ ਤੋਂ ਬਾਅਦ ਮੈਂ PhD ਕੀਤੀ ਹੈ, ਵੈਸਟਰਨ ਆਸਟ੍ਰੇਲੀਆ ਤੋਂ ਪਰਥ ਆਇਆ ਸੀ। ਉਹ ਤੋਂ ਬਾਅਦ ਜਦੋਂ ਮੈਂ ਆਪਣਾ ਕਰੀਅਰ ਪਰਸੂ ਕੀਤਾ ਤੇ ਫੂਡ ਦੇ ਨਾਲ ਰਿਲੇਟਡ, ਸਪੈਸ਼ਲੀ ਫੂਡ ਸੇਫਟੀ, ਮੈਨੂੰ ਐਂ ਲੱਗਦਾ ਕਿ ਇਹ ਬਹੁਤ ਇੰਪੋਰਟੈਂਟ ਏਰੀਆ ਹੈ, ਔਰ ਫੂਡ ਸੇਫਟੀ ਕਿੱਤੇ ਦੇ ਤੌਰ 'ਤੇ ਜਜ਼ਬਾ ਵੀ ਹੈ ਕਿ ਜਿਹੜਾ ਫੂਡ ਸੇਫਟੀ ਹੈ ਇਹਦੇ ਨਾਲ ਲੋਕਾਂ ਦੀਆਂ ਤੁਸੀਂ ਜਾਣਾ ਅਤੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਅਫੈਕਟ ਕਰ ਰਹੇ ਹੋ। ਪਲੱਸ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਫੀਲਡ ਦੇ ਵਿੱਚ ਕੰਮ ਕਰਦੇ ਹੋ ਤਾਂ ਜਿਹੜਾ ਤੁਹਾਡਾ ਜਜ਼ਬਾ ਅਤੇ ਤੁਹਾਡਾ ਲਗਨ ਜਿਹੜੀ ਹੈਗੀ ਹੈ, ਅਤੇ ਪਲੱਸ ਜਿਹੜੇ ਤੁਹਾਡੇ ਹੋਰ ਵੀ ਲੋਕ ਤੁਹਾਨੂੰ ਜਿਹੜਾ ਸਪੋਰਟ ਕਰਦੇ ਨੇ, ਜਿੱਥੋਂ ਸਾਡੀ ਫੰਡਿੰਗ ਆਉਂਦੀ ਹੈ ਜਾਂ ਜਿਸ ਔਰਗਨਾਈਜੇਸ਼ਨ 'ਚ ਤੁਸੀਂ ਕੰਮ ਕਰਦੇ ਹੋ, ਉਹ ਸਾਰੀਆਂ ਗੱਲਾਂ ਇਕੱਠੀਆਂ ਜਦੋਂ ਹੁੰਦੀਆਂ ਤੁਹਾਡੇ ਫੇਵਰ 'ਚ ਹੁੰਦੀਆਂ ਅਤੇ ਦੈਟ ਹੈਲਪਸ। ਸੋ ਮੈਨੂੰ ਵੀ ਐਂ ਲੱਗਦਾ ਕਿ ਫੂਡ ਸੇਫਟੀ ਬਹੁਤ ਜ਼ਿਆਦਾ ਪਲੈਨ ਨਹੀਂ ਸੀ ਸ਼ੁਰੂ 'ਚ, ਲੇਕਿਨ ਬਟ ਪਿਛਲੇ 10 ਸਾਲ ਤੋਂ ਮੈਨੂੰ ਲੱਗ ਰਿਹਾ ਕਿ ਜਿੰਨਾ ਜ਼ਿਆਦਾ ਕੰਮ ਕੀਤਾ ਇਸ ਫੀਲਡ 'ਚ ਅਤੇ ਉਹਦੀ ਰੈਕਗਨੀਸ਼ਨ ਵੀ ਮਿਲੀ ਹੈ ਔਰ ਉਹਦੇ ਰਿਜ਼ਲਟ ਵੀ ਆਏ ਨੇ ਸਾਹਮਣੇ, ਇਹ ਮੇਰੇ ਲਈ ਜਿਹੜਾ ਕਰੀਅਰ ਸੀ ਜਾਂ ਮੇਰਾ ਪ੍ਰੋਫੈਸ਼ਨ ਸੀ ਇਹ ਬਹੁਤ ਇੰਪੋਰਟੈਂਟ ਸੀ, ਕਿ ਅਗਰ ਮੈਂ ਆਪਣੀ ਜ਼ਿੰਦਗੀ ਦੇ 10-12 ਸਾਲ ਯੂਨੀਵਰਸਿਟੀਜ਼ ਦੇ ਵਿੱਚ ਮਲਟੀਪਲ ਡਿਗਰੀਜ਼ ਕੁਆਲੀਫਿਕੇਸ਼ਨ ਤੁਸੀਂ ਲੈਂਦੇ ਹੋ ਅਤੇ ਫਿਰ ਅਗਰ ਅਸੀਂ ਉਹਨਾਂ ਨੂੰ ਵੀ ਸਹੀ ਜਗ੍ਹਾ ਵਰਤੋਂ ਨਹੀਂ ਕਰਦੇ, ਤੇ ਉਸ ਜਿਹੜਾ ਤੁਸੀਂ ਕੁਆਲੀਫਿਕੇਸ਼ਨ ਜਾਂ ਟੈਲੈਂਟ ਤੁਸੀਂ ਕੀਤਾ ਅਚੀਵ ਕੀਤਾ ਉਹਦਾ ਚੰਗਾ ਮੁੱਲ ਨਹੀਂ ਹੈਗਾ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਰੀਅਰ ਕਮਸ ਫਸਟ, ਮਾਈਗ੍ਰੇਸ਼ਨ ਤਾਂ ਮੈਂ ਆਦਤ ਓਪਨ ਕਿ ਜਿੱਥੇ ਵੀ ਮਿਲੇਗੀ, ਲੇਕਿਨ ਮੈਂ ਆਪਣੇ ਫੀਲਡ ਦੇ ਵਿੱਚ ਹੀ ਕੰਮ ਕਰਨਾ ਚਾਹੁੰਦਾ ਸੀ। ਕਈ ਵਾਰ ਹੁਣ ਵੀ ਜਿਹੜੇ ਕਈ ਯੰਗ ਮਾਈਗ੍ਰੈਂਟਸ ਹੈ ਜਾਂ ਹੋਰ ਸਟੂਡੈਂਟ ਆਉਂਦੇ ਆ, ਮੈਂ ਸਾਰਿਆਂ ਨੂੰ ਇਹ ਗੱਲ ਕਹਿੰਦਾ ਹੁੰਦਾ ਕਿ ਜੋਬ ਤੁਹਾਨੂੰ ਮਿਲ ਜਾਂਦੀ ਹੈ ਬਾਹਰਲੇ ਮੁਲਕਾਂ 'ਚ, ਲੇਕਿਨ ਜ਼ਰੂਰੀ ਨਹੀਂ ਕਿ ਤੁਹਾਨੂੰ ਕਰੀਅਰ ਮਿਲੇ। ਜੋਬ ਔਰ ਕਰੀਅਰ ਦੋ ਚੀਜ਼ਾਂ ਨੇ। ਜੋਬ ਜਿਹੜੀ ਹੈਗੀ ਉਹ ਤੁਹਾਡੀਆਂ ਡੇ ਟੂ ਡੇ ਨੀਡਸ, ਤੁਸੀਂ ਪੈਸਾ ਕਮਾ ਸਕਦੇ ਹੋ। ਕਰੀਅਰ ਜਿਹੜਾ ਹੈਗਾ ਉਹ ਤੁਹਾਡਾ ਉੱਥੇ ਤੁਹਾਨੂੰ ਰੈਕਗਨੀਸ਼ਨ, ਉੱਥੇ ਤੁਹਾਨੂੰ ਆਪਣੀ ਇੱਕ ਸੈਟਿਸਫੈਕਸ਼ਨ ਕਿ ਤੁਸੀਂ ਸੰਤੁਸ਼ਟ ਹੋ ਜੋ ਕਰ ਰਹੇ ਹੋ, ਤੁਸੀਂ ਹੈਪੀ ਹੋ, ਹੈ ਨਾ। ਅਤੇ ਉਹ ਚੀਜ਼ ਜਿਹੜਾ ਹੈ ਨਾ ਉਹਦੇ ਲਈ ਤੁਹਾਨੂੰ ਕਰੀਅਰ ਚਾਹੀਦਾ। ਅਤੇ ਕਈ ਵਾਰ ਅਸੀਂ ਸ਼ੋਰਟ ਰਨ ਦੇ ਵਿੱਚ ਦੇਖ ਕੇ ਜੋਬ ਲੱਭਦੇ ਹਾਂ ਤਾਂ ਕਿ ਸਾਨੂੰ ਜਲਦੀ ਜੋਬ ਲੱਭ ਜਾਏ, ਔਰ ਫਿਰ ਅਸੀਂ ਉਹਨੂੰ ਫੋਲੋ ਕਰਦੇ ਹਾਂ ਕਿਉਂਕਿ ਉੱਥੇ ਹੋ ਸਕਦਾ ਥੋੜ੍ਹੇ ਜਿਹੇ ਪੈਸੇ ਜ਼ਿਆਦਾ ਵੀ ਹੋਣ। ਲੇਕਿਨ ਅਗਰ ਤੁਸੀਂ ਲੌਂਗ ਰਨ 'ਚ ਦੇਖਿਆ ਜਾਏ ਤਾਂ ਜਿਹੜਾ ਕਰੀਅਰ ਹੈ ਨਾ, ਜਿਹੜੀ ਗੱਲ ਤੁਸੀਂ ਹੁਣ ਕੀਤੀ ਪਹਿਲਾਂ ਅਵਾਰਡ ਦੀ, ਇਹ ਚੀਜ਼ਾਂ ਤੁਹਾਨੂੰ ਉਦੋਂ ਹੀ ਮਿਲਦੀਆਂ ਜਦੋਂ ਤੁਸੀਂ ਕਰੀਅਰ ਪਰਸੂ ਕਰਦੇ ਹੋ। ਜੇ ਜੋਬਸ ਨੂੰ ਪਰਸੂ ਕਰੋਗੇ ਤਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਤੁਹਾਡੀ ਜ਼ਿੰਦਗੀ 'ਚ। ਅਤੇ ਆਈ ਥਿੰਕ ਦੋ ਦੇਖਣ ਨੂੰ ਤਾਂ ਲੱਗਦਾ ਕਿ ਜੋਬਸ ਐਂਡ ਕਰੀਅਰ ਸਾਰੀ ਇੱਕ ਹੀ ਗੱਲ ਹੈ, ਬਟ ਮੈਂ ਇਹਨਾਂ ਨੂੰ ਸਮਝਦਾ ਕਿ ਇਹ ਦੋ ਚੀਜ਼ਾਂ ਨੇ। ਅਤੇ ਜਿਹੜੇ ਆਪਣੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਖਾਸ ਕਰ ਮੈਂ ਕਹਿੰਦਾ ਹੁੰਦਾ ਕਿ ਮੇਕ ਅ ਲੌਂਗ ਟਰਮ ਪਲਾਨ ਕਿ ਪਰਸੂ ਯੋਰ ਕਰੀਅਰ।
ਸਫਲਤਾ ਦੇ ਪੈਮਾਨੇ ਸਿਰਫ ਅਵਾਰਡ ਹੀ ਨਹੀਂ ਹੁੰਦੇ। ਪੰਜਾਬੀ ਪ੍ਰਵਾਸੀ ਹਰਗਗਨ ਸਿੰਘ ਨੇ ਆਪਣੀ ਕਿਰਤ ਰਾਹੀਂ ਇਹ ਸਾਬਤ ਕਰ ਦਿਖਾਇਆ ਕਿ ਹੋਰਨਾਂ ਦੀ ਸੇਵਾ ਅਤੇ ਲੋਕਾਂ ਨੂੰ ਸਫਲ ਹੁੰਦਾ ਦੇਖਣਾ ਵੀ ਆਪਣੇ ਆਪ ਵਿੱਚ ਇੱਕ ਸਫਲਤਾ ਹੈ।
ਸਾਡੀ ਮੁਹਿੰਮ ਦਾ ਜਿਹੜਾ ਮੇਨ ਫੋਕਸ ਹੈ ਉਹ ਹੈ ਬੱਚੇ ਦੀ ਪੜ੍ਹਾਈ। ਸਾਡੇ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਚੈਰਿਟੀ ਫਾਊਂਡੇਸ਼ਨ ਹੈਗੀਆਂ, ਹਰ ਕਿਸੇ ਦੀ ਚੈਰਿਟੀ ਦਾ ਇੱਕ ਆਪਣਾ ਫੋਕਸ ਹੁੰਦਾ। ਸਾਡਾ ਵਿਜ਼ਨ ਸੀ ਕਿ ਮੇਰਾ ਜਿਹੜਾ ਵਿਜ਼ਨ ਸੀ ਉਹ ਅਸੀਂ ਚਾਹੁੰਦੇ ਸੀ ਕਿ ਬੱਚੇ ਦੀ ਪੜ੍ਹਾਈ, ਕਿਉਂਕਿ ਮੈਂ ਖੁਦ ਆਪਣੇ ਫੈਮਿਲੀ ਤੋਂ ਦੇਖਿਆ ਜੀ, ਮੇਰੇ ਦਾਦਾ ਜੀ ਜਦੋਂ ਪਾਕਿਸਤਾਨ ਤੋਂ ਆਏ ਨੇ ਬਹੁਤ ਗਰੀਬ ਸੀ, ਬਟ ਉਹਨਾਂ ਨੇ ਆਪਣੇ ਪੰਜ ਬੱਚਿਆਂ ਨੂੰ ਚਾਹੇ ਜਿੰਨੀ ਮਰਜ਼ੀ ਗਰੀਬੀ 'ਚ ਹੋਏ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਪਿਤਾ ਜੀ ਕਾਫੀ ਅੱਛੀ ਇੰਜੀਨੀਅਰਿੰਗ ਕਰਕੇ ਉਸ ਤੋਂ ਬਾਅਦ ਆਰਮੀ 'ਚ ਬੜੀ ਵੱਡੀ ਪੋਜੀਸ਼ਨ 'ਤੇ ਰਿਟਾਇਰ ਹੋਏ। ਮੇਰੇ ਭੂਆ ਡਾਕਟਰ ਨੇ, ਮੇਰੇ ਬਾਕੀ ਚਾਚੇ ਇੰਜੀਨੀਅਰਿੰਗ ਕਰਕੇ ਅੱਛੀ ਜੋਬ 'ਤੇ ਲੱਗੇ। ਮੇਰੇ ਕਹਿਣ ਦਾ ਭਾਵ ਹੈ ਕਿ ਮੈਂ ਹੁਣ ਤੀਜੀ ਜਨਰੇਸ਼ਨ 'ਚ ਹੈਗਾ, ਮੈਂ ਗਰੀਬੀ ਨਹੀਂ ਦੇਖੀ। ਮਗਰ ਅਗਰ ਤੁਸੀਂ ਮੇਰੇ ਦਾਦਾ ਜੀ ਔਰ ਮੇਰੇ ਪਾਪਾ ਪਿਤਾ ਜੀ ਦੀ ਜਿਹੜੀ ਰਿਹਾਇਸ਼ ਅਗਰ ਮੈਂ ਤੁਹਾਨੂੰ ਸ਼ੇਅਰ ਕਰ ਸਕਾਂ, ਉਹ ਇੱਕ ਤੰਬੂ 'ਚ ਰਹੇ ਨੇ ਜਦੋਂ ਮਾਈਗ੍ਰੇਟ ਹੋ ਕੇ ਆਏ ਨੇ ਪਾਕਿਸਤਾਨ ਤੋਂ। 2-2.5 ਸਾਲ ਕੋਈ ਘਰ ਨਹੀਂ ਸੀ, ਜਿਹਨੂੰ ਕਹਿੰਦਾ ਗਰੀਬੀ ਦੀ ਅੰਤ, ਉਦਾਂ ਦੀ ਚੀਜ਼ਾਂ ਤੋਂ ਨਿਕਲ ਗਿਆ। ਬਟ ਮੇਰੇ ਦਾਦਾ ਜੀ ਦਾ ਸੀ ਕਿ ਬੱਚਿਆਂ ਨੂੰ ਪੜ੍ਹਾ ਦੇਣਾ ਚਾਹੇ ਮੈਂ ਕੁਛ ਨਾ ਕਰ ਪਾਵਾਂ। ਉਹਦਾ ਇੱਕ ਸਿਲਿਆ ਦੇਖੋ, ਅਸੀਂ ਤੀਜੀ ਪੋਜੀਸ਼ਨ 'ਚ ਪਾਵਰਟੀ ਤੋਂ ਬਾਹਰ ਆ ਗਏ। ਮੈਂ ਨਹੀਂ ਗਰੀਬੀ ਹੈ, ਮੈਂ ਆਈ ਡੋਂਟ ਥਿੰਕ ਮੇਰੇ ਬੱਚੇ ਵਾਈਗੋ ਦੀ ਮੇਰ ਕਰਨ ਗਰੀਬੀ ਦੇਖਣ। ਅਤੇ ਉਹ ਵਿਜ਼ਨ ਮੇਰੇ ਕੋਲ ਸੀ ਕਿ ਵੀ ਬੱਚਾ ਪੜ੍ਹ ਗਿਆ ਉਹ ਬੇਸ਼ੱਕ ਗਰੀਬ ਰਹਿ ਜਾਏਗਾ, ਬਟ ਉਹਦੀ ਅਗਲੀਆਂ ਸਾਰੀਆਂ ਪੁਸ਼ਤਾਂ ਗਰੀਬੀ ਤੋਂ ਬਾਹਰ ਆਉਣ ਦੇ ਵਾਸਤੇ ਲਾਇਕ ਬਣ ਸਕਦੀਆਂ। ਇਹ ਸਾਡਾ ਮੇਨ ਵਿਜ਼ਨ ਹੈ। ਇਸ ਵਿਜ਼ਨ 'ਚ ਸਿਰਫ ਅਸੀਂ ਕਹਿੰਦੇ ਕਿ ਬੱਚੇ ਦੀ ਪੜ੍ਹਾਈ ਅਸੀਂ ਸਪੋਂਸਰ ਕਰਨੀ ਹੈ, ਬੱਚੇ ਨੂੰ ਨਹੀਂ ਸਪੋਂਸਰ ਕਰਨਾ। ਮੇਰੇ ਕੋਲ ਖੁਦ ਦੇ ਆਪਣੇ 10 ਬੱਚੇ ਸਪੋਂਸਰ ਹੈ ਜੀ।
ਪੰਜਾਬੀ ਪ੍ਰਵਾਸੀਆਂ ਦੀ ਸਫਲਤਾ ਦੀਆਂ ਕਹਾਣੀਆਂ ਤਾਂ ਹੋਰ ਵੀ ਬਹੁਤ ਸਾਰੀਆਂ ਨੇ, ਪਰ ਇਹਨਾਂ ਸਾਰਿਆਂ ਵਿੱਚੋਂ ਤੁਹਾਡੀ ਫੇਵਰੇਟ ਵਾਲੀ ਕਿਹੜੀ ਹੈ? ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰੇਰਿਤ ਕਿਸਨੇ ਕੀਤਾ? ਆਪਣੇ ਜਵਾਬ ਲਿਖ ਭੇਜੋ ਜੀ 0439799767 ਉੱਤੇ। ਇਸ ਤੋਂ ਇਲਾਵਾ ਜੇ ਤੁਸੀਂ ਇਹਨਾਂ ਸਾਰਿਆਂ ਵਿੱਚੋਂ ਕਿਸੇ 'ਤੇ ਵੀ ਗੱਲਬਾਤ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਸੁਣਨਾ ਚਾਹੁੰਦੇ ਹੋ ਇਹਨਾਂ ਦੇ ਨਾਲ ਪੂਰਾ ਇੰਟਰਵਿਊ ਅਤੇ ਪੋਡਕਾਸਟ ਜਾਂ ਲੇਖ ਰਾਹੀਂ ਇਹ ਸਾਰਾ ਕੁਝ ਕਰ ਸਕਦੇ ਹੋ ਜੀ ਸਾਡੀ ਵੈਬਸਾਈਟ www.sbs.com.au ਉੱਤੇ ਜਾ ਕੇ। ਤੁਸੀਂ SBS ਆਡੀਓ ਐਪ ਰਾਹੀਂ ਵੀ ਸਾਡੇ ਇੰਟਰਵਿਊਜ਼ ਇਹਨਾਂ ਨਾਲ ਸੁਣ ਸਕਦੇ ਹੋ ਜਾਂ ਫਿਰ ਦੇਖ ਸਕਦੇ ਹੋ SBS ਪੰਜਾਬੀ ਦੇ ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜ ਉੱਤੇ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।